गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत है संत गाथा, उस विच पहला जड़ा जीवन है जीवन श्री संत रामकृष्ण जी का, दूसरा हिस्सा आओ प्यार नाल सरवण करन दी कोशिश करिए जी। चौथा गद्दी नशीनी, भाई वस्ती राम जी बिरद हो गए हैं, आप चल फिर घट सकते हैं, चेले नूं देखते हैं कि शिखरे अपड़ पिया है, फिर परखते हैं तो कहते हैं राम किशन बचड़ा बखर चलना है पर तुर नहीं आता, नाम रस भिंडड़ा सेवक आके आपनू पिठ ते चा लैंदा है ते बखर अपड़दा है। उतों मुड़ के वस्ती राम जी आखते हैं ओहो असा तो छावनी जाना सी, राम किशन अपने नाम रसीए गुरमुख प्यारे नूं चा के छावणी अपड़दे हन, तां हुकम हुंदा है मिठे चलना है ते आप मिठिया नूं तुर पैंदे हन, चाव नाल तुरदे हन ते अपने मन नूं कहंदे हन दाता जी तेरे मन दी मूर्ता गवा रहे हन, दूजा भा एवं ही त्याग हुंदा है, इहो राह है हौं जितण दा ते हर दरसावड़े पावण दा, ऐं दे अनेकां ताओ दिन दे ते परखां विच पा पा के भाई वस्ती राम जी ने देख लिया कि गुरु का प्यारा हुण कुंदन हो गया है, बिरती नाम रस विच आरूढ़ है, मोह माया ना लेप नहीं, अंदर नाम वस्या है ते बाहर हुण इस नूं गुरु वसदा दिसदा है, इह हुण महंती ते बैठ के किसे विकार विच नहीं जावेगा, हौं दे हाथ नहीं विकेगा, टिकाणे नूं गुरु का स्थान रखेगा, आप जपेगा होरना नूं जपावेगा, गुरमत ते टुरेगा ते मनमत ते हाथ नहीं जावेगा। आपने हुण एक दिन झाड़ू ते छन्ना राम किशन दे अगे तरिया, हथ जोड़े सीस निवाया ते आख्या गुरु नानक देव दे दर दी सेवा तैनू सौंपी, बेटा तेरे बचन सत होणगे, तेरे सत बचन होणगे, तेरा रखवाला गुरु नानक आप होवेगा। वर दे के आप गुरपुरी नूं पधार गए ते मापियां दे ताहे राम किशन जी गुरु नानक दर दी सेवा दे परवान सेवक, जिसनूं साहिब वड्डा करे सोई वड जाणी दे वाक अनुसार संगत दे मुहाणे थापे गए। डेरे विच हुण आप दे समय अमृत वेले आसा दी वार दा कीर्तन आउंदा है, लंगर चलदा है, कथा आउंदी है, आए गए नूं सुख मिलदा है, जग्यासुआं नूं नाम मिलदा है, ते आप वल जद देखो तां मद्दम मद्दम ते मिठी मिठी धुन आ रही है, धन गुरु नानक धन गुरु नानक दी। पंजवां श्री गुरु ग्रंथ साहिब जी नाल प्रेम, श्री गुरु ग्रंथ साहिब जी नाल आप दी प्रीत एक अचरज घटना है, आप दी प्रीत इस तरह दी हुण डूंगी बनी है कि रात नूं ज़्यादा सवारा करदे हन तां नैण प्रेम रस नाल भरे हुंदे हन, जदों गुरु जी नूं सुखासन करदे हन तां हथ जोड़ के अरदास करदे हन ते दरवाजे बंद कर देंदे हन, पर फिर तड़फ के खोल देंदे हन ते कहंदे हन किंज जी सां आप दे दर्शन बिना, किंज रात लंघ सी, फिर कहंदे हन राम किशन भाई सतगुरु जी नूं आराम करन दे, अपने दर्शन दे लालच विच क्यों बेअदबी करदा है, इस तरह बेबल होके कई वार बूए खोलने ते मीटने, अंत मत्था टेक के तख्त पोश दे नाल जा बैठना, सिर तख्त पोश ते टैठी मंजी साहब दे पावे नाल जोड़ के नाम दे रंग विच मस्त होके टिक जाना, एवं जिहड़ी नींद पै गई त्रिपैरे तक पै गई, त्रिपैरे दे मगरों उठ खलोना ते अपनी नित किरिया ते डेरे दे विच सत्संग दे काम करने, दीवान सजाउणा ते प्रकाश करना, प्रकाश करदियां चाव चढ़ जाना, धन सो वेला जित दर्शन करना आदिक शब्द इस चाव ते प्यार नाल पढ़ने के सुनन वालियां दे नेत्र प्रेम ते चाव नाल रसभिन्नणे हो जाने, ਸੁਣੀਦਾ ਹੈ ਕਿ ਨਿਸਲ ਹੋ ਕੇ ਲੱਤਾਂ ਪਸਾਰ ਕੇ ਭਾਈ ਸਾਹਿਬ ਕਦੇ ਹੀ ਸੁੱਤੇ ਹੋਣਗੇ, ਇਸੇ ਤਰ੍ਹਾਂ ਹਜ਼ੂਰੀ ਬੈਠਿਆਂ ਹੀ ਨੀਂਦ ਕਰ ਲੈਣੀ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ, ਉਸ ਵੇਲੇ ਦਾ ਉਹਨਾਂ ਦੇ ਚਿਹਰੇ ਦਾ ਚਮਕਾਓ ਅਤੇ ਮੰਗਲ ਡਾਢਾ ਸੁਖਦਾਈ ਹੁੰਦਾ ਸੀ। ਛੇਵਾਂ ਹੈ ਜੀਵਨ ਵਾਕਿਆਤ। ਅੰਮ੍ਰਿਤ ਵੇਲੇ ਦੇ ਦੀਵਾਨ ਕੀਰਤਨ ਅਤੇ ਸਮੇਂ ਸਮੇਂ ਸਿਰ ਦੀ ਮਰਿਆਦਾ ਆਦਿ ਤੋਂ ਧਰਮਸ਼ਾਲਾ ਵਿੱਚ ਜਾਰੀ ਸੀ, ਪਰ ਦਿਨ ਕਿਵੇਂ ਬੀਤਦਾ ਹੈ, ਛਿੰਨ ਛਿੰਨ ਕੀਕੂ ਲੰਘਦੀ ਹੈ, ਕਿਉਂਕਿ ਆਤਮ ਜੀਵਨ ਇੱਕ ਜੀਵਨ ਹੈ, ਜੀਵਨ ਲਗਾਤਾਰੀ ਸ਼ੈ ਹੈ, ਲਗਾਤਾਰੀ ਰੋਂ ਆਪ ਦੀ ਸਿਮਰਨ ਦੀ ਜਾਰੀ ਹੈ, ਪਰ ਗੁਰੂ ਪ੍ਰੇਮ ਇਤਨਾ ਹੈ ਕਿ ਆਪ ਦਾ ਅਕਸਰ ਵੇਰ ਬੇਖਬਰੀ ਜਾਪ ਜਾਂ ਇਉਂ ਕਹੋ ਕਿ ਦੂਸਰਿਆਂ ਨੂੰ ਸੁਣਨ ਵਾਲਾ ਜਾਪ ਧੰਨ ਗੁਰੂ ਨਾਨਕ ਦਾ ਹੁੰਦਾ ਹੈ। ਅਸਲ ਗੱਲ ਇਹ ਹੈ ਕਿ ਗੁਰੂ ਨਾਨਕ ਵਿੱਚ ਆਪ ਦਾ ਪ੍ਰੇਮ ਲਿਵ ਹੋ ਚੁੱਕਾ ਸੀ, ਸਿਵਾਏ ਪ੍ਰੇਮਾ ਭਗਤੀ ਦੇ ਆਪ ਤੋਂ ਕੋਈ ਆਚਾਰ ਨਹੀਂ ਸੀ ਪ੍ਰਗਟ ਹੁੰਦਾ। ਗੁਰੂ ਨਾਨਕ ਪ੍ਰੇਮ ਨੂੰ ਜ਼ਰਾ ਕੋ ਪ੍ਰਗਟ ਕਰਨ ਵਾਲਾ ਇੱਕ ਵਾਕਿਆ ਆਪ ਦੇ ਜੀਵਨ ਦਾ ਬੜਾ ਸਵਾਦਲਾ ਅਤੇ ਸਿੱਖਿਆਦਾਇਕ ਇਉਂ ਦਾ ਹੈ। ਇੱਕ ਸਾਧੂ ਨਵਾਂ ਨਵਾਂ ਵਿਧਾਨ ਪੜ੍ਹ ਕੇ ਔਰ ਵਿਧਾਨ ਦੀ ਵਿਆਖਿਆ ਜੋ ਮਨ ਬੁੱਧੀ ਨੂੰ ਤ੍ਰਿਖਿਆ ਕਰਨ ਮਾਤਰ ਸੀ, ਪੜ੍ਹ ਸੁਣ ਕੇ ਕਾਂਸ਼ੀ ਅਤੇ ਰਿਖੀਕੇਸ਼ ਤੋਂ ਆਇਆ ਸੀ। ਉਸਨੇ ਬਹੁਤ ਲੋਕਾਂ ਤੋਂ ਸੰਤ ਰਾਮ ਕਿਸ਼ਨ ਜੀ ਦੀ ਮਹਿਮਾ ਸੁਣੀ ਹੋਈ ਸੀ ਅਤੇ ਆਸ਼ਚਰਜ ਹੋਇਆ ਕਰਦਾ ਸੀ ਕਿ ਜੋ ਸੰਤ ਸ਼ਾਸਤਰ ਨਹੀਂ ਪੜ੍ਹੇ ਉਹ ਕੀ ਕੋ ਇੰਨੇ ਪ੍ਰਸਿੱਧ ਹਨ ਅਤੇ ਲੋਕਾਂ ਵਿੱਚ ਯੋਗੀ ਰਾਜ ਅਤੇ ਗਿਆਨਵਾਨ ਕਹਿ ਕੇ ਸਤਿਕਾਰੇ ਜਾਂਦੇ ਹਨ। ਉਸਨੂੰ ਪਤਾ ਨਹੀਂ ਸੀ ਕਿ ਕਰਨੀ ਵਾਲੇ ਆਪਾਂ ਲਿਖਾਇਆ ਨਹੀਂ ਕਰਦੇ। ਇਹ ਹੈਰਾਨੀ ਉਸਨੂੰ ਸੰਤਾਂ ਪਾਸ ਲੈ ਆਈ। ਸੰਤ ਉਸ ਵੇਲੇ ਧਰਮਸਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥੇ ਟੇਕ ਰਹੇ ਸਨ ਅਤੇ ਕਿਸੇ ਪ੍ਰੇਮ ਵਿੱਚ ਉਚਾਰ ਰਹੇ ਸਨ, ਧੰਨ ਗੁਰੂ ਨਾਨਕ, ਮੈਂ ਮੂਰਖ, ਮੈਂ ਮੂਰਖ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾ ਦੀ ਤਰਿਆ ਰੇ। ਇਹ ਉਚਾਰ ਦੇ ਇਸ ਧੁਨ ਵਿੱਚ ਸੰਤ ਆਪਣੇ ਆਪ ਵਿੱਚ ਮਗਨ ਹੋ ਰਹੇ ਸਨ। ਵਿਦਾਂਤੀ ਪਾਸ ਆ ਕੇ ਬੈਠ ਗਿਆ ਅਤੇ ਕਿੰਨਾ ਚਿਰ ਉਹਨਾਂ ਦਾ ਪ੍ਰੇਮ ਉਚਾਰ ਸੁਣਦਾ ਰਿਹਾ। ਮਨ ਦਾ ਗਿਆਨੀ ਪਰ ਅਨੁਭਵ ਤੋਂ ਕੋਰਾ ਵਿਦਾਂਤੀ ਸੋਚਣ ਲੱਗਾ ਕਿ ਚੰਗੇ ਤਾਂ ਹੋਸਣ ਪਾਈ ਜੀ, ਪਰ ਅਜੇ ਉਪਾਸ਼ਨਾ ਵਿੱਚ ਹਨ, ਇਹਨਾਂ ਨੂੰ ਗਿਆਨ ਦੀ ਸੋਝੀ ਅਜੇ ਨਹੀਂ ਪਈ ਅਤੇ ਗਿਆਨ ਬਿਨਾਂ ਮੁਕਤੀ ਨਹੀਂ, ਚਾਹੇ ਕੋਈ ਕਿਤਨੀ ਉਪਾਸ਼ਨਾ ਕਰੇ। ਉਪਾਸ਼ਨਾ ਤਾਂ ਦੂਈ ਵਿੱਚ ਆਉਂਦੀ ਹੈ ਨਾ, ਜਦੋਂ ਆਤਮਾ ਹੈ ਹੀ ਬ੍ਰਹਮ ਤਾਂ ਕਿਸ ਦੀ ਉਪਾਸ਼ਨਾ। ਫਿਰ ਉਸਦੇ ਮੂੰਹੋਂ ਨਿਕਲਿਆ, ਇਹਨਾਂ ਨੂੰ ਗਿਆਨ ਪ੍ਰਾਪਤ ਨਹੀਂ ਦਿਸਦਾ, ਇਹਨਾਂ ਨੂੰ ਜਨਮ ਪਾਉਣਾ ਪਵੇਗਾ। ਇਹ ਬਲੇਲ ਸੰਤਾਂ ਦੇ ਕੰਨੀ ਪੈ ਗਈ ਅਤੇ ਆਪ ਸਿਰ ਚਾ ਕੇ ਉਸ ਵੱਲ ਤੱਕੇ ਅਤੇ ਬੋਲੇ, ਤੇਰਾ ਜਨਮ ਆਉਂਦਾ ਏ ਪੜੂਆ, ਪੜੂਆ ਆਉਂਦਾ ਏ ਤੇਰਾ ਗਿਆਨ, ਰੱਖ ਕੋਲ ਇਸ ਗਿਆਨ ਨੂੰ, ਅਸੀਂ ਤਾਂ ਕੁੱਤੇ ਗੁਰੂ ਨਾਨਕ ਦੇ, ਹਾਂ ਗੁਰੂ ਨਾਨਕ ਦੇ ਦਰ ਦੇ ਕੁੱਤਿਆਂ ਦੇ ਕੁੱਤੇ ਬਣਾਂਗੇ, ਪਰ ਗੁਰੂ ਨਾਨਕ ਦਾ ਦਰ ਨਹੀਂ ਛੱਡਾਂਗੇ। ਗੁਰੂ ਨਾਨਕ ਦੇ ਕੁੱਤਿਆਂ ਦੇ ਕੁੱਤੇ ਬਣਨਾ ਕੋਈ ਘੱਟ ਪਦਵੀ ਨਹੀਂ, ਕੋਈ ਮਾਨ ਕਰਨ ਦੀ ਗੱਲ ਹੈ। ਉਹ ਵੇਖ ਰੁੜਿਆ ਜਾਂਦਾ ਹੀ ਤੇਰਾ ਗਿਆਨ ਜਹਿਲਮਾਂ ਵਿੱਚ, ਉਹ ਵੇਖ ਰੁੜਿਆ ਜਾਂਦਾ ਹੀ। ਅਸੀਂ ਹਾਂ ਗੁਰੂ ਨਾਨਕ ਦੇ, ਗੁਰੂ ਨਾਨਕ ਦੇ, ਧੰਨ ਗੁਰੂ ਨਾਨਕ ਦੇ, ਧੰਨ ਗੁਰੂ ਨਾਨਕ ਦੇ। ਇਹ ਕਹਿੰਦੇ ਨੈਣ ਭਰ ਆਏ ਅਤੇ ਆਪ ਮਗਨ ਹੋ ਗਏ ਉਸੇ ਪ੍ਰੇਮ ਰਸ ਵਿੱਚ। ਤਦ ਵੇਦਾਂਤੀ ਅਸਚਰਜ ਰਹਿ ਗਿਆ ਅਤੇ ਇਸ ਤਰ੍ਹਾਂ ਉਸ ਪਰ ਕੋਈ ਐਸਾ ਪ੍ਰਭਾਵ ਪਿਆ ਕਿ ਚਰਨਾਂ 'ਤੇ ਟਹਿ ਪਿਆ ਅਤੇ ਬੋਲਿਆ, ਕਿਵੇਂ ਗਿਆਨਵਾਨ ਅਗਿਆਨੀਆਂ ਦਾ ਵੀ ਕਰੋ ਪਾਰ ਉਤਾਰਾ। ਤਾਂ ਆਪਨੇ ਸਮਝਾਇਆ, ਹਾਂ ਉਹ ਸਮਝ ਦਿੱਤੀ ਜੋ ਗੁਰੂ ਬਾਬੇ ਨੇ ਜਪਜੀ ਵਿੱਚ ਬਖਸ਼ੀ ਹੈ, ਇੱਕ ਦੂਜੀ ਬੋ ਲੱਖ ਹੋਏ, ਲੱਖ ਹੋਵੇ ਲਖਵੀਸ। ਆਪ ਦੀ ਕਮਾਈ ਪ੍ਰੇਮ ਅਤੇ ਆਰੂੜ ਅਵਸਥਾ ਵੇਖ ਕੇ ਇਹ ਪੜਿਆ ਸੱਜਣ ਕਾਇਲ ਹੋ ਗਿਆ ਅਤੇ ਧੰਤਾ ਕਰਦਾ ਗਿਆ ਕਿ ਸਫਲ ਗਿਆਨੀ ਇਹ ਹਨ। ਇੱਕ ਹੋਰ ਘਟਨਾ, ਇੱਕ ਦਿਨ ਆਪ ਇਸੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਅੱਗੇ ਬੈਠੇ ਕੈਂਸੀਆਂ ਦੀ ਮਿੱਠੀ ਮਿੱਠੀ ਮਦਮ ਮਦਮ ਟੁਣਕਾਰ ਕਰ ਰਹੇ ਸਨ ਅਤੇ ਧੰਨ ਗੁਰੂ ਨਾਨਕ ਦੀ ਮਿੱਠੀ ਗੁੰਜਾਰ ਲਾ ਰਹੇ ਸਨ ਕਿ ਇੱਕ ਸੱਜਣ ਉਸ਼ਨਾਕ ਰਾਏ ਨਾਮ ਵਾਲੇ ਇਸ਼ਨਾਨ ਕਰਕੇ ਧਰਮਸਾਲੇ ਆਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਉੱਚੀ ਉੱਚੀ ਰਾਧੇ ਕ੍ਰਿਸ਼ਨ ਉਚਾਰਨ ਲੱਗ ਪਏ। ਭਾਈ ਸਾਹਿਬ ਆਪਣੇ ਰੰਗ ਵਿੱਚ ਮਸਤ ਸਨ। ਉਸ਼ਨਾਕ ਰਾਏ ਦੇ ਆਵਾਜ਼ੇ ਦਾ ਪਤਾ ਵੀ ਨਹੀਂ ਲੱਗਾ। ਉਸ਼ਨਾਕ ਰਾਏ ਨੇ ਅੱਗੇ ਹੋ ਕੇ ਸੰਤਾਂ ਦੇ ਕੰਨਾਂ ਵਿੱਚ ਰਾਧੇ ਕ੍ਰਿਸ਼ਨ ਉਚਾਰਿਆ। ਸੰਤ ਉੱਠ ਕੇ ਪਰੇ ਜਾ ਬੈਠੇ ਅਤੇ ਉਸੇ ਤਰ੍ਹਾਂ ਆਪਣੇ ਸਿਮਰਨ ਵਿੱਚ ਲੱਗ ਪਏ। ਉਸ਼ਨਾਕ ਰਾਏ ਨੇ ਉੱਥੇ ਵੀ ਜਾ ਕੇ ਉਹਨਾਂ ਦੇ ਕੰਨਾਂ ਵਿੱਚ ਇਹੋ ਆਵਾਜ਼ਾ ਦਿੱਤਾ। ਆਪ ਫਿਰ ਉੱਠ ਕੇ ਪਰੇ ਜਾ ਬੈਠੇ ਅਤੇ ਆਪਣੇ ਪਿਆਰੇ ਦੇ ਕੀਰਤਨ ਵਿੱਚ ਲੱਗ ਪਏ। ਉਸ਼ਨਾਕ ਰਾਏ ਨੇ ਇਉਂ 4-5 ਵਾਰੀ ਕੀਤਾ। ਆਪ ਬਸ ਉੱਠ ਕੇ ਜ਼ਰਾ ਪਰੇ ਜਾ ਬੈਠਦੇ। ਆਖਿਰ ਉਸ਼ਨਾਕ ਰਾਏ ਨੇ ਉੱਚੀ ਜੇ ਕਿਹਾ, ਮਹਾਰਾਜ ਤੁਸੀਂ ਸਮਦ੍ਰਿਸ਼ਟੇ ਹੋ, ਤੁਹਾਨੂੰ ਵਿਤਕਰਾ ਕਿਉਂ ਹੈ? ਰਾਧਾ ਕ੍ਰਿਸ਼ਨ ਮਾੜਾ ਹੈ, ਧੰਨ ਗੁਰੂ ਨਾਨਕ ਚੰਗਾ ਹੈ। ਤਦ ਭਾਈ ਜੀ ਨੇ ਪਰਤ ਕੇ ਡਿੱਠਾ ਅਤੇ ਕੁਝ ਸਮਝਾਇਆ, ਜਿਸ ਦਾ ਭਾਵ ਇਸ ਪ੍ਰਕਾਰ ਦਾ ਸੀ। ਨਾਮ ਭਾਈ ਕਿਉਂ ਕਿਸੇ ਦਾ ਮਾੜਾ ਹੈ, ਪਰ ਜਿਸ ਦਾ ਰਾਜ ਉਸ ਦਾ ਤੇਜ, ਉਸ ਦਾ ਸਿੱਕਾ ਅਤੇ ਸਿੱਕੇ 'ਤੇ ਨਾਮ। ਜ਼ਰਾ ਮਨ ਜੋੜ ਕੇ ਬੈਠ, ਉਡਾਰੀ ਲਾ ਅਰਸ਼ਾਂ ਵਿੱਚ ਤੱਕ, ਦੇਖ ਆਤਮ ਮੰਡਲਾਂ ਵਿੱਚ ਰਾਜ ਗੁਰੂ ਨਾਨਕ ਦਾ ਹੈ। ਆਤਮ ਮੰਡਲਾਂ ਦੇ ਰਾਜੇ ਦੀ ਦੋਹੀ ਦੇ ਰਹੇ ਹਾਂ। ਇਸ ਤਰ੍ਹਾਂ ਦੇ ਵਾਕ ਕਰਕੇ ਆਪ ਫਿਰ ਆਪਣੀ ਉਸ ਧੁਨੀ ਵਿੱਚ ਮਗਨ ਹੋ ਗਏ। ਭਜਨ ਬੰਦਗੀ ਆਚਰਣ ਸਵਾਰਣ ਦੇ ਸਿਵਾ ਅੱਡਣ ਸ਼ਾਹੀ ਡੇਰਿਆਂ ਵਿੱਚ ਪਰਉਪਕਾਰ ਦਾ ਸਮਾਨ ਵੀ ਚੋਖਾ ਰਹਿੰਦਾ। ਭਾਈ ਕਨ੍ਹਈਆ ਜੀ ਇਸ ਸੰਪਰਦਾ ਦੇ ਵੱਡੇ ਸ੍ਰੀ ਦਸਮ ਪਾਤਸ਼ਾਹ ਜੀ ਦੇ ਸਮੇਂ ਸੰਗਤਾਂ ਨੂੰ ਜਲ ਛਕਾਇਆ ਕਰਦੇ ਸਨ। ਖਿਆਲ ਪੈਂਦਾ ਹੈ ਕਿ ਤਦ ਤੋਂ ਹੀ ਜ਼ਖਮਾਂ 'ਤੇ ਮਲਮ ਲਾਉਣ ਦਾ ਕੰਮ ਵੀ ਆਪ ਦੇ ਹਿੱਸੇ ਸੀ। ਉਸ ਮੁਜਬ ਹੁਣ ਤੱਕ ਗੰਦੇ ਬਰੋਜ਼ੇ ਦੀ ਮਲਮ ਅੱਡਣ ਸ਼ਾਹੀ ਡੇਰਿਆਂ ਵਿੱਚ ਲੋੜਵੰਦਾਂ ਨੂੰ ਮੁਫਤ ਮਿਲਦੀ ਆਈ ਹੈ। ਲੰਗਰ ਤਾਂ ਚੱਲਦਾ ਹੀ ਸੀ। ਅਕਸਰ ਟਿਕਾਣਿਆਂ ਵਿੱਚ ਲੰਗਰ ਤੋਂ ਮਗਰੋਂ ਵੀ ਗਰੀਬ, ਗੁਰਬੇ, ਬਾਲ, ਬੁੱਢੇ ਅਤੇ ਭੁੱਖੇ ਆਏ ਗਏ ਨੂੰ ਟੁੱਕਰ ਮਿਲਦਾ ਰਹਿੰਦਾ ਸੀ। ਇਸੇ ਤਰ੍ਹਾਂ ਸੱਤ ਗਿਲੋ, ਅੱਖਾਂ ਦਾ ਲੇਪ, ਹਾਜ਼ਮੇ ਦੀਆਂ ਗੋਲੀਆਂ ਆਦਿ ਦਵਾਈਆਂ ਦਾ ਟਿਕਾਣਾ ਵੀ ਧਰਮਸਾਲ ਹੁੰਦੀ ਸੀ। ਗਿਰਾਂ ਦੇ ਬੱਚੇ ਵੀ ਗੁਰਮੁਖੀ ਵਿਦਿਆ ਇੱਥੇ ਹੀ ਪਾਉਂਦੇ ਸਨ। ਇਹਨਾਂ ਪਰਉਪਕਾਰਾਂ ਦੇ ਕੰਮਾਂ ਨਾਲ ਅਕਸਰ ਧਰਮਸਾਲ ਟਿਕਾਣੇ ਨਵੇਂ ਪੁਰਾਣੇ, ਖੂਹ ਤਲਾ ਲਵਾਉਣੇ ਆਦਿਕ ਸੇਵਾ ਵੀ ਹੁੰਦੀਆਂ ਸਨ। ਭਾਈ ਰਾਮ ਕਿਸ਼ਨ ਜੀ ਨੂੰ ਵੀ ਐਸੇ ਸਮੇਂ ਆਉਂਦੇ ਸਨ ਅਤੇ ਆਪ ਆਪਣੇ ਭਜਨਾਨੰਦ ਵਿੱਚ ਮਗਨ ਰਹਿੰਦੇ ਹੋਏ ਵੀ ਉਪਕਾਰ ਸੇਵਾ ਵੱਲੋਂ ਕਦੇ ਅਵੇਸਲੇ ਨਹੀਂ ਸਨ ਹੁੰਦੇ। ਇੱਕ ਵੇਰ ਆਕਲ ਸ਼ਾਹ ਨਾਮੇ ਪਿੰਡ ਦੇ ਹਿੰਦੂ ਸਿੱਖਾਂ ਨੇ ਬੇਨਤੀ ਕੀਤੀ ਕਿ ਸਾਡੇ ਪਿੰਡ ਖੂਹ ਲਗਾਉਣ ਦੀ ਕਿਰਪਾਲਤਾ ਕਰੋ। ਆਕਲ ਸ਼ਾਹ ਪਿੰਡ ਸ਼ਾਹਪੁਰੋਂ ਕੋ ਦੀ ਵਾੜ 'ਤੇ ਹੈ। ਪਿੰਡ ਵਿੱਚ ਖੂਹ ਤਾਂ ਹੈ ਸੀ, ਪਰ ਮੁਸਲਮਾਨਾਂ ਦਾ ਹੋਣ ਕਰਕੇ ਕੁਝ ਤੰਗੀ ਪ੍ਰਤੀਤ ਹੁੰਦੀ ਰਹਿੰਦੀ ਸੀ। ਉਪਕਾਰ ਸਮਝ ਕੇ ਅਗਲੇ ਦਿਨ ਆਪ ਸਵੇਰੇ ਫਿਰਦੇ ਤੁਰਦੇ ਪਿੰਡ ਅਪੜ ਗਏ। ਸੰਗਤ ਇਕੱਤਰ ਹੋ ਗਈ ਅਤੇ ਆਪ ਦਾ ਬੜਾ ਸਨਮਾਨ ਕੀਤਾ ਗਿਆ। ਆਪ ਦੇ ਭਜਨ ਵਾਲੇ ਸਰੀਰ ਦੀ ਬਰਕਤ ਨਾਲ ਮਾਇਆ ਵੀ ਇਕੱਤਰ ਹੋ ਗਈ। ਜਦ ਭਾਈ ਸਾਹਿਬ ਖੂਹ ਦਾ ਟੱਕ ਲਗਾਉਣ ਲਈ ਤਿਆਰ ਹੋਏ ਤਾਂ ਪਿੰਡ ਦਾ ਇੱਕ ਨੰਬਰਦਾਰ ਆ ਗਿਆ ਅਤੇ ਆਖਣ ਲੱਗਾ ਕਿ ਮੈਂ ਤਾਂ ਖੂਹ ਇੱਥੇ ਨਹੀਂ ਲੱਗਣ ਦੇਣਾ, ਜ਼ਮੀਨਾਂ ਦੇ ਮਾਲਕ ਅਸੀਂ ਹਾਂ, ਇਹਨਾਂ ਲੋਕਾਂ ਦਾ ਕੋਈ ਹੱਕ ਨਹੀਂ ਕਿ ਖੂਹ ਲਾਵਣ। ਭਾਈ ਸਾਹਿਬ ਜੀ ਨੇ ਕਿਹਾ, ਭਾਈ ਇਹ ਉਪਕਾਰ ਦਾ ਕੰਮ ਹੈ ਅਤੇ ਜਲ ਰੱਬੀ ਦਾਤ ਹੈ, ਭਲੇ ਕੰਮ ਵਿੱਚ ਰੋੜਾ ਅਟਕਾਉਣਾ ਠੀਕ ਨਹੀਂ। ਤੁਸੀਂ ਖੁਸ਼ੀ ਖੁਸ਼ੀ ਖੂਹ ਲੱਗਣ ਦਿਓ ਅਤੇ ਗੁਰੂ ਦੀਆਂ ਖੁਸ਼ੀਆਂ ਲਵੋ। ਪਰ ਉਹ ਸੰਕਾਰੀ ਨੇ ਇੱਕ ਨਾ ਮੰਨੀ ਅਤੇ ਆਪਣਾ ਜ਼ੋਰ ਡਰ ਦੱਸਣ ਲੱਗਾ। ਤਾਂ ਸੰਤਾਂ ਨੇ ਉਚਾਰਿਆ, ਭਾਈ ਅਸੀਂ ਫਕੀਰ ਹਾਂ ਸਾਈਂ ਦੇ, ਸਾਈਂ ਦੇ ਰਾਹ ਦਾ ਦਰ ਨੀਵਾਂ ਹੈ, ਅਸਾਂ ਨਿਉਂ ਚੱਲਣਾ ਹੈ, ਪਰ ਇੱਥੇ ਨਾ ਕੇਵਲ ਖੂਹ ਲੱਗਣਾ ਹੈ ਸਗੋਂ ਧਰਮਸਾਲ ਬਣਨੀ ਹੈ। ਇਹ ਗੱਲ ਅਟਲ ਹੈ, ਤੂੰ ਜਾ ਸੋਚ ਲੈ ਅਤੇ ਅਟਕ ਨਾ ਪਾ। ਗੁਰੂ ਨਾਨਕ ਨੇ ਇਹ ਕਾਰਜ ਆਪ ਜ਼ਰੂਰ ਸਵਾਰਨਾ ਹੈ ਅਤੇ ਜ਼ਰੂਰ ਸਵਾਰਨਾ ਹੈ, ਤੂੰ ਵਿਘਨਕਾਰੀ ਨਾ ਹੋ। ਜੇ ਹੋਵੇਗਾ ਤਾਂ ਵੀ ਕਾਰਜ ਨਹੀਂ ਹੋ ਰੁਕਣਾ। ਇਹ ਧੰਨ ਗੁਰੂ ਨਾਨਕ ਨੇ ਰੰਗ ਲਾਉਣਾ ਹੈ ਜ਼ਰੂਰ, ਪਰ ਨੰਬਰਦਾਰ ਨਾ ਮੰਨਿਆ ਅਤੇ ਟੁਰ ਗਿਆ ਅਤੇ ਪਿੰਡ ਦੇ ਲੋਕ ਵੀ ਨਿਮੋਚਾਣ ਹੋ ਕੇ ਰਹਿ ਗਏ। ਸੰਤਾਂ ਦੇ ਜਾਣ ਮਗਰੋਂ ਨੰਬਰਦਾਰ ਦੇ ਪੇਟ ਵਿੱਚ ਸੂਲ ਹੋ ਪਿਆ। ਦਾਰੂ ਦਰਮਲ ਖਾ ਦੇ ਪਰ ਕੁਛ ਨਾ ਬਣਿਆ। ਸੂਲ ਪੈਰੋਂ ਪੈਰ ਵੱਧਦਾ ਗਿਆ। ਅੰਤ ਜਦ ਡਿੱਠੋ ਕਿ ਇਹ ਤਾਂ ਦੁੱਖ ਬਹੁਤ ਡਾਢਾ ਹੈ। ਤਾਂ ਮੰਜੇ 'ਤੇ ਪਿਆਈ ਮੰਜਾ ਚੁਕਵਾ ਕੇ ਸੰਤਾ ਪਾਸ ਆਇਆ ਅਤੇ ਆਖਣ ਲੱਗਾ, ਹੇ ਫਕੀਰ ਸਾਈਂ, ਅੱਲਾ ਦੇ ਵਾਸਤੇ ਮੇਰਾ ਸੂਲ ਵੱਲ ਕਰ, ਤੂੰ ਖੂਹ ਵੀ ਲਾ ਧਰਮਸਾਲ ਵੀ ਪਾ। ਸੰਤਾਂ ਨੂੰ ਦਇਆ ਆਈ, ਗੁਰਦੁਆਰੇ ਦੀ ਚਰਨ ਧੂੜ ਦਿੱਤੀ ਅਤੇ ਕਿਹਾ, ਇਹ ਆਈ ਦਾਰੂ, ਗੁਰੂ ਨਾਨਕ ਮਿਹਰ ਕਰੇ। ਥੋੜ੍ਹੇ ਚਿਰ ਵਿੱਚ ਦਰਦ ਦੂਰ ਹੋ ਗਿਆ ਅਤੇ ਨੰਬਰਦਾਰ ਪੈਰੀ ਪਿਆ, ਚਰਨ ਚੁੰਮਿਓ ਸੋ ਅਤੇ ਦਿਨ ਚੜ੍ਹੇ ਟੱਕ ਲਾਉਣ ਵਿੱਚ ਸਹਾਈ ਬਣਿਆ। ਟੱਕ ਲੱਗ ਗਿਆ, ਖੂਹ ਪਟਿਆ ਗਿਆ, ਖੂਹ ਬਣ ਗਿਆ, ਧਰਮਸਾਲ ਦੀ ਨੀਂਹ ਧਰੀ ਗਈ ਅਤੇ ਉਸਰ ਗਈ। ਭਾਈ ਸਾਹਿਬ ਹੁਣ ਪਰਲੋਕ ਵਸਦੇ ਹਨ, ਪਰ ਖੂਹ ਲੱਗੀ ਹੋਈ ਹੈ, ਧਰਮਸਾਲ ਬਣੀ ਹੋਈ ਹੈ ਅਤੇ ਦੋਵੇਂ ਸ਼ਹਿਰਾਂ ਉਹਨਾਂ ਦੇ ਸੋਹਣੇ ਅਤੇ ਪਵਿੱਤਰ ਹੱਥਾਂ ਦੀ ਯਾਦਗਾਰ ਸਹੀ ਸਲਾਮਤ ਕਾਇਮ ਹਨ ਅਤੇ ਪ੍ਰਾਣੀ ਮਾਤਰ ਨੂੰ ਸੁੱਖ ਦੇ ਰਹੀਆਂ ਹਨ। ਇਸ ਪ੍ਰਸੰਗ ਵਿੱਚੋਂ ਇਹ ਗੱਲ ਸਮਝ ਲੈਣ ਵਾਲੀ ਹੈ ਕਿ ਭਾਈ ਸਾਹਿਬ ਜੀ ਦੇ ਨਿਰਮਲ ਹਿਰਦੇ ਨੇ ਨੰਬਰਦਾਰ ਦਾ ਬੁਰਾ ਨਹੀਂ ਚਿਤਵਿਆ ਸੀ। ਆਪ ਦੇ ਉਨਮਨੀ ਅਵਸਥਾ ਵਾਲੇ ਮਨ ਦੀ ਟੇਕ ਗੁਰੂ ਪਰ ਅਹਿਲ ਸੀ ਕਿ ਉਹ ਜ਼ਰੂਰ ਕਾਰਜ ਰਾਸ ਕਰੇਗਾ। ਨੰਬਰਦਾਰ ਨੂੰ ਪੀੜਾ ਉਸਦੇ ਮਨ ਦੇ ਕਰਮਾਂ ਦਾ ਫਲ ਸੀ। ਮਨ ਦੇ ਅਮਲ ਕਰੇਂਦਿਆਂ ਇਹ ਸਜਾਏ ਅਤੇ ਨਾ ਹਾਂ, ਨਾ ਭਾਈ ਸਾਹਿਬ ਕਰਾਮਾਤ ਦੱਸਣ ਦਾ ਗੁਰਸਿੱਖੀ ਅਸੂਲ ਮੁਜਬ ਸ਼ੌਕ ਰੱਖਦੇ ਸਨ, ਨਾ ਦਮ ਮਾਰਦੇ ਸਨ, ਪਰ ਅਚਿੰਤ ਕੰਮ ਕਰੇ ਪ੍ਰਭਤਿਨ ਕੇ ਜਿਨ ਹਰ ਕਾ ਨਾਮ ਪਿਆਰਾ ਦੇ ਅਸੂਲ ਮੁਜਬ ਉਹਨਾਂ ਦੇ ਨਿਰਵੈਰ ਹਿਰਦੇ ਦੇ ਪਰਉਪਕਾਰ ਦੇ ਕਾਰਜ ਕਰਤਾਰੋਂ ਸਵਰਦੇ ਸਨ। ਗੁਰੂ ਪਿਆਰੀ ਸਾਧ ਸੰਗਤ ਜੀ, ਹੋਰ ਭਾਈ ਸਾਹਿਬ ਨਾਲ ਕੀ ਘਟਨਾਵਾਂ ਵਾਪਰੀਆਂ, ਇਸ ਦਾ ਵਿਸਥਾਰ ਅਸੀਂ ਆਪ ਜੀ ਨੂੰ ਅੱਗੇ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।